तस्मै गोविंद सिंह गुरु नमो चरण अरविंद। इसमें अमृत ज्ञान है मानक भगत वैराग, गुरु ग्रंथ साहिब उदत बंदों कार्य अनुराग। कहां बुद्ध प्रभु तुम्हारी वर्ण सके महिमा जो तिहारी, हम ना सकत कर सिफत तुम्हारी, आप हो तुम कथा सुधारी। हम ना सकत कर सिफत तुम्हारी, आप हो तुम कथा सुधारी। वाहेगुरु जी का खालसा वाहेगुरु जी की फतेह। गुरु महाराज जी साजी नवाजी, गुरु खालसा सात संगत माई भाई, आप जी अत्यंत वड पाके हो चुके, सतगुरु जी की पवित्र गोद विच बैठ करके गुरु साहब जी का पावन पवित्र इतिहास सरवण कर रहे हो। श्री गुरु प्रताप सूर्य ग्रंथ का मुढ किवें बचा है, ये ग्रंथ किस तरह लिखा गया, इसकी भूमिका की है, वो कविराज भाई संतोख सिंह जी बयान कर रहे हैं। श्री गुरु नानक सुन जो बालक रूप सुजान, कृपा पाए तत्काल ही प्राप्त पा ब्रह्म ज्ञान। बाबा बुढ़ा साहिब जी बाल अवस्था तो ब्रह्म ज्ञानी और बुढ़े की पदवी पा गए। भाई गुरुदास जी ने लिखा, बुढ़ा बुढ़ा एक मन जावे। गुरु नानक साहब जी ने वचन किया, बालक तेरी बैस दिसावत, बुढ़े सन मुख बाग लावत। काका उम्र तेरी न्याणिया वाली है, गल्ला तेरिया बुढ़िया वाली है, तब ते बुढ़ा प्रगटियो नाम। उस दिन तो इन्हों का नाम बाबा बुढ़ा जी प्रगट होया। तो सात संगत जी बाबा बुढ़ा साहब जी की अंश गंश विचों उन्होंने पोत्रियां दे भी गां पोत्रे पड़पोत्रे होए ने, भाई राम कोयल जी जिन्हां ने दसवें पातशाह नूं गुराई का तिलक दिता सी। उन्होंने एक कथा सिंघां नूं सुनाई जिहड़ी साहब सिंह लिखारी ने लिखी है, वो भूमिका आपां सरवण करिए। प्यार नाल सतगुरु नानक गुरु गोबिंद सिंह दे चरणां ध्यान करके आखिए, सतनाम श्री वाहे गुरु साहिब जी, सतनाम श्री वाहे गुरु साहिब जी।
सब कथा अगारी बरनो।
इस परिवार दे विच बाबा बुढ़ा जी सब तो वड्डे होए ने, उन्हां दी बाकी कथा अगे जदों आवेगी इतिहास विच वर्णन करांगे।
जिस प्रकार इनको आचरणो,
ब्रह्म ज्ञानी बाबा बुढ़ा जी दा आचरण कैसा सी, उन्हां दी हस्ती कैसी सी, उन्हां दी शख्सियत कैसी सी, अगे वर्णन करांगे।
सर्व भांत की शक्त बिसाला,
बाबे बुढ़े साहिब जी विच बेअंत शक्तियां सर्व भांत दीआं सन, जो कह रहे ओही सी उन्हां विच। गुरु साहब जी ने आप कृपा करके अपनियां अजमतां दे खजाने दा मालक बाबे बुढ़े नूं बना दिता सी।
जिम चाह सतिम करने वाला,
बाबा बुढ़ा साहिब जी ने समर्थ सन, जो चाहन सो कर सकदे सन, जिम चाह जिवें चाहुंदे उवें कर सकदे सन।
अनेक भांत के विघन पाए,
अनेकां प्रकार दे जिहड़े विघन जड़िया उन्हां दे राह दे विच सिखां दे जीवन दे विच कष्ट आउंदे है, ओह कष्टां नूं टप के सिक्खी कमांदे है। साध संगत जी सिक्खी कमाणी सौखी नहीं है, जदों कोई इस राह ते तुरदा है ओहनूं बड़ियां ही दिक्कतां आउंदियां ने। वालों निक्की खन्यो तिक्की, वालों निक्की एत मार्ग जाणा, खंडे दी धार नालों भी तिखा है रस्ता। ਬਾਬਾ ਬੁੱਢਾ ਜੀ ਇਸ ਰਸਤੇ ਤੇ ਚੱਲੇ ਹਨ, ਇੰਨੀ ਔਖੀਆਂ ਘਾਤੀਆਂ ਚੜੇ ਹਨ, ਪਰ ਫਿਰ ਵੀ ਕਿਸੇ ਨੂੰ ਜਣਾਇਆ ਨਹੀਂ, ਕਿਸੇ ਨੂੰ ਦੱਸਿਆ ਨਹੀਂ, ਆਪਣੀ ਅਖਿਆਈ ਆਪ ਚੱਲੀ ਹੈ ਤੇ ਗੁਰੂ ਦੇ ਭਾਣੇ ਵਿਚ ਰਹਿ ਕੇ ਦੁੱਖ ਸੁੱਖ ਨੂੰ ਸਮਾਨ ਜਾਣਿਆ ਹੈ। ਬਾਬਾ ਬੁੱਢਾ ਜੀ ਬੜੇ ਧੀਰਜ ਵਾਲੇ ਹੋਏ ਨੇ, ਬ੍ਰਹਮ ਗਿਆਨੀ ਕਾ ਧੀਰਜ ਏਕ, ਜਿਉ ਬਸਦਾ ਕੋ ਪੌਦਾ ਕੋ ਚੰਦਨ ਲੇਪ, ਬਸਦਾ ਧਰਤੀ ਨੂੰ ਕਹਿੰਦੇ ਨੇ, ਧਰਤੀ ਨੂੰ ਕੋਈ ਖੁਦਾਈ ਕਰੇ ਤੇ ਭਾਵੇਂ ਕੋਈ ਧਰਤੀ ਦੇ ਚੰਦਨ ਦਾ ਲੇਪ ਕਰੇ, ਧਰਤੀ ਸਾਰਿਆਂ ਨੂੰ ਇੱਕੋ ਜਿਹਾ ਦੇਖਦੀ ਹੈ। ਬ੍ਰਹਮ ਗਿਆਨੀ ਜਿਵੇਂ ਇੰਨੀ ਧੀਰਜ ਹੁੰਦੀ ਹੈ ਵੀ ਕੋਈ ਬ੍ਰਹਮ ਗਿਆਨੀ ਨੂੰ ਸੁੱਖ ਦੇਵੇ ਜਾਂ ਦੁੱਖ ਦੇਵੇ, ਬ੍ਰਹਮ ਗਿਆਨੀ ਇੱਕੋ ਜਿਹਾ ਰਹਿੰਦਾ। ਸੋ ਗੁਰੂ ਮਹਾਰਾਜ ਦੇ ਪਿਆਰੇ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਸਨ, ਧੀਰਜ ਉਹਨਾਂ ਵਿਚ ਧਰਤੀ ਦੇ ਸਮਾਨ ਸੀ। ਉਹਨਾਂ ਦੀ ਜਿਹੜੀ ਅੰਦਰਲੀ ਧੀਰਜ ਸੀ ਉਹ ਡੋਲੀ ਨਹੀਂ, ਜਿਵੇਂ ਸਾਧ ਸੰਗਤ ਦੀ ਹਨੇਰੀ ਦੇ ਨਾਲ ਤੂਫਾਨ ਦੇ ਨਾਲ ਪਹਾੜ ਨਹੀਂ ਡੋਲਦੇ, ਏਦਾਂ ਮਹਾਂਪੁਰਸ਼ ਦੁੱਖਾਂ ਦੇ ਵਿਚ ਵੀ ਬਰਾਬਰ ਸਮਾਨ ਅਵਸਥਾ ਚ ਰਹਿੰਦੇ ਹਨ। ਹਾਂਜੀ, ਬਾਬੇ ਬੁੱਢੇ ਦਾ ਜਿਹੜਾ ਪਰਿਵਾਰ ਉਹ ਬੜੇ ਵੱਡੇ ਸਰੋਵਰ ਦੀ ਤਰ੍ਹਾਂ ਫੈਲਿਆ ਹੈ। ਉਸ ਸਰੋਵਰ ਦੇ ਵਿਚ ਕਮਲ ਦਾ ਫੁੱਲ ਖਿੜਿਆ ਭਾਈ ਰਾਮ ਕੋ, ਭਾਈ ਰਾਮ ਕੌਰ ਜੀ ਜਿਹੜੇ ਨੇ ਇਹ ਗੁਰੂ ਮਹਾਰਾਜ ਦੇ ਬਾਬੇ ਬੁੱਢੇ ਦੇ ਪਰਿਵਾਰ ਦੇ ਸਭ ਤੋਂ ਸੋਹਣੇ ਫੁੱਲ ਹੋਏ ਨੇ, ਕਮਲ ਦੇ ਫੁੱਲ ਹੋਏ ਨੇ। ਹਾਂਜੀ, ਮਹਾਬਲੀ ਯੋਧੇ ਦਸਵੇਂ ਪਾਤਸ਼ਾਹ ਸਾਹਿਬੇ ਕੁਮਾਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਉਹਨਾਂ ਦੇ ਚਰਨਾਂ ਵਿਚ ਸਾਰੀ ਜ਼ਿੰਦਗੀ ਲੰਘਾਈ ਭਾਈ ਰਾਮ ਕੌਰ ਜੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਘਰ ਵਿਚ ਸਭ ਤੋਂ ਸਲੋਮਣੀ ਸਿੱਖ ਭਾਈ ਰਾਮ ਕੌਰ ਜੀ ਨੂੰ ਮੰਨਿਆ ਜਾਂਦਾ ਸੀ। ਜਿਵੇਂ ਸਾਧ ਸੰਗਤ ਜੀ ਔਰਾ ਫੁੱਲਾਂ ਦੇ ਉੱਤੇ ਮੰਡਰਾਉਂਦਾ ਰਹਿੰਦਾ ਹੈ, ਭਾਈ ਸਾਹਿਬ ਰਾਮ ਕੌਰ ਜੀ ਦੀ ਬੇਨਤੀ ਆਨੰਦ ਰੂਪੀ ਕਮਲ ਦੇ ਉੱਤੇ ਮੰਡਰਾਉਂਦੀ ਰਹਿੰਦੀ ਸੀ। ਉਹਨਾਂ ਨੇ ਸ੍ਰੀ ਕਲਗੀ ਧਾਰ ਦਾ ਕਦੀ ਸੰਗ ਨਹੀਂ ਛੱਡਿਆ। ਦਸਵੇਂ ਪਾਤਸ਼ਾਹ ਦੇ ਨਾਲ ਜ਼ਿੰਦਗੀ ਦਾ ਬਹੁਤ ਲੰਮਾ ਸਮਾਂ ਗੁਜ਼ਾਰਿਆ, ਇੰਨਾ ਕਰੜਾ ਕਾਰਨ ਸੀ ਵੀ ਮਹਾਰਾਜ ਦੇ ਦਰਸ਼ਨ ਕਰਕੇ ਪ੍ਰਸ਼ਾਦਾ ਛਕਦੇ ਸੀ। ਮਹਾਰਾਜ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕਰਕੇ ਤੇ ਫਿਰ ਗੱਫਾ ਲਾਉਂਦੇ ਸਨ ਭਾਈ ਰਾਮ ਕੌਰ ਸਾਹਿਬ ਜੀ।
ਸ੍ਰੀ ਗੁਰੂ ਤੇਗ ਬਹਾਦਰ ਪਾਛੇ,
ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ 1675 ਦੇ ਵਿਚ ਦਿੱਲੀ ਚਾਂਦਨੀ ਚੌਂਕ ਸ਼ਹੀਦੀ ਪਾ ਗਏ। ਉਹਨਾਂ ਦੀ ਸ਼ਹੀਦੀ ਦੀ ਖਬਰ ਜਦੋਂ ਆਨੰਦਪੁਰ ਸਾਹਿਬ ਪਹੁੰਚੀ, ਸੰਗਤਾਂ ਚ ਬੜੀ ਹਾਹਾਕਾਰ ਮਚੀ ਤੇ ਹੁਣ ਇਹ ਫੈਸਲਾ ਹੋਇਆ ਵੀ ਗੁਰਤਾ ਗੱਦੀ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਬਿਠਾਇਆ ਜਾਵੇ। ਗੁਰਿਆਈ ਦੀ ਰਸਮ ਕਰਨੀ ਸੀ, ਗੁਰਿਆਈ ਦਾ ਤਿਲਕ ਦੇਣਾ ਸੀ। ਕੌਣ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਮੱਥੇ ਤੇ ਤਿਲਕ ਲਾਏਗਾ? ਇਹ ਵਿਚਾਰ ਕੀਤੀ ਗਈ ਸਾਰਿਆਂ ਵਿਚੋਂ। ਬਾਬਾ ਬੁੱਢਾ ਜੀ ਦੇ ਪਰਿਵਾਰ ਵਿਚੋਂ ਭਾਈ ਰਾਮ ਕੌਰ ਜੀ ਚੁਣੇ ਗਏ। ਹਾਂਜੀ, ਉਦੋਂ ਭਾਈ ਰਾਮ ਕੌਰ ਦੀ ਉਮਰ 6 ਤੇ 7 ਸਾਲ ਦੀ ਸੀ, ਦਸਵੇਂ ਪਾਤਸ਼ਾਹ ਦੀ ਉਮਰ 9 ਸਾਲ ਦੀ ਸੀ। ਜਦੋਂ ਗੁਰਿਆਈ ਮੇਰੀ ਦਸਵੇਂ ਪਾਤਸ਼ਾਹ 9 ਸਾਲ ਦੇ ਸਨ ਤੇ ਭਾਈ ਰਾਮ ਕੌਰ ਜੀ 6 ਸਾਢੇ 6 ਸਾਲ ਦੇ ਗੋਦੀ ਚੁੱਕ ਕੇ ਲਿਆਏ ਸਨ। ਉਹਨਾਂ ਨੂੰ ਗੋਦੀ ਚੁੱਕ ਕੇ ਲਿਆਂਦਾ ਸੀ ਰਮਦਾਸ ਤੋਂ। ਉਹ ਮਹਾਰਾਜ ਨੂੰ ਤਿਲਕ ਦੇਣ ਦੀ ਕਿਸੇ ਚਿੱਤਰਕਾਰ ਨੇ ਤਸਵੀਰ ਵੀ ਫੋਟੋ ਵੀ ਬੜੀ ਸੋਹਣੀ ਬਣਾਈ ਹੋਈ ਹੈ, ਮੈਂ ਕਿਤੇ ਦੇਖੀ ਸੀ। ਦਸਵੇਂ ਪਾਤਸ਼ਾਹ 9 ਸਾਲ ਦੇ ਤਖ਼ਤ ਤੇ ਬੈਠੇ ਨੇ ਤੇ 6 ਸਾਲ ਦੇ ਭਾਈ ਰਾਮ ਕੌਰ ਜੀ ਉਹਨਾਂ ਦੇ ਮੱਥੇ ਤੇ ਤਿਲਕ ਲਾ ਰਹੇ। ਭਾਈ ਰਾਮ ਕੌਰ ਜੀ ਨੂੰ ਗੋਦੀ ਚੁੱਕ ਕੇ ਲਿਆਂਦਾ ਸੀ ਤਿਲਕ ਲਾਉਣ ਵਾਸਤੇ। ਭਾਈ ਰਾਮ ਕੌਰ ਜੀ ਆਪਣੇ ਪਰਿਵਾਰ ਦੇ ਜੀਆਂ ਨਾਲ ਆਏ ਸਨ, ਕਿਉਂਕਿ ਉਹਨਾਂ ਦੇ ਪਿਤਾ ਭਾਈ ਗੁਰਦਿੱਤਾ ਜੀ ਦਿੱਲੀ ਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਹੀ ਸਨ। ਜਦੋਂ ਗੁਰੂ ਤੇਗ ਬਹਾਦਰ ਜੀ ਜੋ ਸ਼ਹੀਦ ਹੋ ਗਏ ਤਾਂ ਭਾਈ ਰਾਮ ਕੁਲਿਤਾ ਜੀ ਉੱਥੇ ਭਾਈ ਕਲਿਆਣੇ ਦੀ ਧਰਮਸ਼ਾਲਾ ਸੀ ਦਿੱਲੀ, ਉਹਦੇ ਵਿੱਚ ਦੇਖ ਰਹੇ ਸਨ ਵੀ ਮਹਾਰਾਜ ਕੀ ਕੌਤਕ ਕਰਦੇ। ਉਹਨਾਂ ਨੇ ਵੀ ਉਦੋਂ ਹੀ ਸਰੀਰ ਛੱਡਤਾ ਜਦੋਂ ਮਹਾਰਾਜ ਦੇ ਜੋਤੀ ਜੋ ਸਮਾਨ ਦੀ ਸ਼ਹੀਦੀ ਦੀ ਖਬਰ ਸੁਣੀ ਸੀ। ਇਸ ਕਰਕੇ ਉਹਨਾਂ ਦੇ ਪੁੱਤਰ ਨੇ ਰਸਮ ਕਰਨੀ ਸੀ, ਭਾਈ ਗੁਰਦਿੱਤਾ ਤਾਂ ਚੜ੍ਹਾਈ ਕਰ ਗਏ, ਉਹਨਾਂ ਦੇ ਪੁੱਤਰ ਰਾਮ ਕੋਇਰ ਨੇ ਉਹ ਰਸਮ ਕੀਤੀ। ਉਹਨਾਂ ਦੇ ਪਰਿਵਾਰ ਵਾਲੇ, ਉਹਨਾਂ ਦੇ ਮਾਤਾ ਜੀ, ਉਹਨਾਂ ਦਾ ਪਰਿਵਾਰ ਲੈ ਕੇ ਆਏ ਨਾਲ ਇੱਕ ਬੜਾ ਜੰਗੀ ਸੁੰਦਰ ਘੋੜਾ, ਇੱਕ ਬੜੀ ਕੀਮਤੀ ਹੀਰਿਆਂ ਜੜੀ ਕਰਗੀ ਤੇ ਇੱਕ ਗਾਤਰੇ ਦੀ ਤਲਵਾਰ। ਇਹ ਬਾਬੇ ਬੁੱਢੇ ਦੇ ਪਰਿਵਾਰ ਵੱਲੋਂ ਆਇਆ ਕਰਦੀ ਸੀ। ਉਹ ਜਦੋਂ ਵੀ ਗੁਰੂ ਸਾਹਿਬ ਨੂੰ ਗੱਦੀ ਦੇਣ ਆਉਂਦੇ ਸਨ ਆਪਣੇ ਘਰੋਂ ਇੱਕ ਘੋੜਾ ਲੈ ਕੇ ਆਉਂਦੇ ਸਨ, ਇੱਕ ਕਲਗੀ ਤੇ ਇੱਕ ਤਲਵਾਰ ਲੈ ਕੇ ਆਉਂਦੇ ਸਨ। ਉਹ ਸ੍ਰੀ ਸਾਹਿਬ ਸੁੰਦਰ ਹੀਰਿਆਂ ਜੜੀ ਤਲਵਾਰ, ਹੀਰਿਆਂ ਜੜੀ ਕਲਗੀ ਤੇ ਇੱਕ ਸਤਿਗੁਰਾਂ ਦੇ ਵਾਸਤੇ ਜੰਗੀ ਘੋੜਾ ਭਾਈ ਰਾਮ ਕੋਇਰ ਜੀ ਦੇ ਪਰਿਵਾਰ ਵੱਲੋਂ ਬਾਬਾ ਬੁੱਢਾ ਸਾਹਿਬ ਦੀ ਗੱਦੀ ਤੋਂ ਆਇਆ ਹੈ। ਸ੍ਰੀ ਕਲਗੀਧਰ ਜੀ ਮਹਾਰਾਜ ਨੂੰ ਭਾਈ ਰਾਮ ਕੋਇਰ ਜੀ ਨੇ ਕਲਗੀ ਫੜਾਈ, ਉਹਨਾਂ ਦੇ ਮੱਥੇ ਤੇ ਆਪਣੇ ਹੱਥਾਂ ਨਾਲ ਲਾਈ ਤੇ ਸਤਿਗੁਰੂ ਕਲਗੀਧਰ ਜੀ ਨੇ ਉਹਨਾਂ ਦੇ ਹੱਥ ਦੀ ਕਲਗੀ ਨੂੰ ਆਪਣੇ ਸੀਸ ਤੇ ਸਜਾਇਆ ਸੀ ਜਦੋਂ ਗੱਦੀ ਤੇ ਬੈਠੇ ਸਨ। ਹਾਂਜੀ, ਔਰ ਗੁਰੂ ਗੋਬਿੰਦ ਸਿੰਘ ਜੀ ਦੇ ਕਮਰ ਕਸੇ ਵਿੱਚ ਸ਼ਮਸ਼ੇਰ, ਬੜੀ ਸੁੰਦਰ ਤਲਵਾਰ ਭਾਈ ਰਾਮ ਕੋਇਰ ਜੀ ਨੇ ਪਵਾਈ ਸੀ, ਕਿਉਂਕਿ ਛੇਵੇਂ ਪਾਤਸ਼ਾਹ ਨੇ ਤੇਗਾਂ ਪਾਈਆਂ ਨਾ ਜਦੋਂ ਮੀਰੀ ਪੀਰੀ ਦੀਆਂ, ਉਦੋਂ ਛੇਵੇਂ ਪਾਤਸ਼ਾਹ 11 ਸਾਲ ਦੇ ਸਨ। ਉਹ ਤੇਗਾਂ ਕਿਹਨੇ ਪਵਾਈਆਂ ਸੀ? ਉਹ ਤੇਗਾਂ ਬਾਬੇ ਬੁੱਢੇ ਸਾਹਿਬ ਜੀ ਨੇ ਪਵਾਈਆਂ ਸੀ। ਅੱਜ ਵੀ ਅਕਾਲ ਤਖ਼ਤ ਤੇ ਬਾਬੇ ਬੁੱਢੇ ਸਾਹਿਬ ਦੀਆਂ ਤੇਗਾਂ ਵੀ ਪਈਆਂ ਜਿਹੜੀਆਂ ਛੇਵੇਂ ਪਾਤਸ਼ਾਹ ਨੇ ਦਿੱਤੀਆਂ, ਜਿਹੜੀ ਬਾਬਾ ਬੁੱਢਾ ਜੀ ਆਪ ਗਾਤਰੇ ਪਾਉਂਦੇ ਸੀ ਉਹ ਵੀ ਤੇਗ ਅਜੇ ਵੀ ਅਕਾਲ ਤਖ਼ਤ ਦਰਸ਼ਨ ਕਰਾਏ ਜਾਂਦੇ। ਤਾਂ ਬਾਬਾ ਬੁੱਢਾ ਜੀ ਦੇ ਪਰਿਵਾਰ ਚੋਂ ਭਾਈ ਰਾਮ ਕੋਇਰ ਜੀ ਨੇ ਸ੍ਰੀ ਕਲਗੀਧਰ ਜੀ ਨੂੰ ਤਲਵਾਰ ਸ੍ਰੀ ਸਾਹਿਬ ਭੇਟਾ ਕੀਤੀ, ਕਮਰ ਕਸੇ ਚ ਸਜਾਈ ਹੈ ਸਤਿਗੁਰਾਂ ਦੇ। ਸ਼ੇਰ ਵਰਗੇ ਜਾਹੋ ਜਲਾਲ ਵਾਲੇ ਕਲਗੀਧਰ ਮਹਾਰਾਜ ਮਹਾਬਲੀ ਯੋਧੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹ ਤੇਗ ਲੈ ਕਰਕੇ ਭਾਈ ਰਾਮ ਕੋਇਰ ਜੀ ਦੇ ਹੱਥੋਂ ਆਪਣੇ ਗਾਤਰੇ ਪਾਈ ਹੈ। ਇਹ ਉਹ ਪਰਿਵਾਰ ਹੈ ਜਿਹੜਾ ਦਸਾਂ ਗੁਰੂਆਂ ਦਾ ਸੰਘ ਰਿਹਾ ਹੈ, ਬਾਬਾ ਬੁੱਢਾ ਜੀ ਤੋਂ ਲੈ ਕੇ ਰਾਮ ਕੋਇਰ ਜੀ ਤੱਕ ਇਹ 6-7 ਪੀੜੀਆਂ ਜਿਹੜੀਆਂ ਗੁਰੂ ਘਰ ਦੇ ਵਜ਼ੀਰ ਰਹੇ ਹਨ। ਹਾਂਜੀ,
ਸਤਿਗੁਰ ਕਿਰਤ ਕੋ ਚਿਤ ਚਹਿ ਚੰਗੀ,
ਗੁਰੂ ਦੀ ਕਿਰਤ ਨੂੰ ਚੰਗਾ ਹੀ ਸਮਝੇ, ਜੋ ਗੁਰੂ ਨੇ ਕਰ ਦਿੱਤਾ ਠੀਕ ਹੀ ਕੀਤਾ, ਗੁਰੂ ਦੇ ਕੀਤੇ ਤੇ ਕਿੰਤੂ ਨਹੀਂ ਕੀਤਾ ਇਹਨਾਂ ਨੇ। ਜੇ ਗੁਰੂ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਨੂੰ ਜਾਂ ਉਹਨਾਂ ਦੇ ਪਰਿਵਾਰ ਨੂੰ ਕੋਈ ਵੀ ਕੰਮ ਕਿਹਾ ਤਾਂ ਉਹਨਾਂ ਨੇ 7 ਵਚਨ ਪਾ ਕੇ ਸਿਰ ਮੱਥੇ ਤੇ ਮੰਨਿਆ। ਹਾਂਜੀ,
ਜਗ ਮੈਂ ਬਹੁਤ ਸਿੱਖੀ ਵਿਸਤਾਰੀ,
ਇਸ ਪਰਿਵਾਰ ਨੇ ਸਿੱਖੀ ਦਾ ਬਹੁਤ ਵਿਸਤਾਰ ਕੀਤਾ, ਇੰਨੀ ਬੰਦਗੀ ਕੀਤੀ, ਇੰਨੀ ਕਮਾਈ ਕੀਤੀ ਵੀ ਇਹਨਾਂ ਨੂੰ ਦੇਖ ਕੇ ਲੱਖਾਂ ਹੀ ਗੁਰੂ ਦੇ ਸਿੱਖ ਬਣ ਗਏ। ਹਜ਼ਾਰਾਂ ਲੱਖਾਂ ਲੋਕਾਂ ਦਾ ਉਧਾਰ ਬਾਬੇ ਬੁੱਢੇ ਸਾਹਿਬ ਜੀ ਨੇ ਕੀਤਾ ਤੇ ਉਹਨਾਂ ਦੇ ਪਰਿਵਾਰ ਦੇ ਮਹਾਂਪੁਰਸ਼ਾਂ ਨੇ ਕੀਤਾ। ਜਿਵੇਂ ਕੋਈ ਚੱਕਰਵਰਤੀ ਬਾਦਸ਼ਾਹ ਦੇ ਦਰਬਾਰ ਦੇ ਵਿੱਚ, ਰਾਜਿਆਂ ਮਹਾਰਾਜਿਆਂ ਦੇ ਦਰਬਾਰ ਦੇ ਵਿੱਚ ਸਿਆਣੇ ਮੰਤਰੀ ਲੱਗੇ ਰਹਿੰਦੇ ਆ ਤੇ ਉਹ ਖਾਨਦਾਨੀ ਚੱਲਦੇ, ਜਿਵੇਂ ਰਾਜੇ ਦਾ ਖਾਨਦਾਨ ਚੱਲਦਾ ਮੰਤਰੀਆਂ ਦਾ ਵੀ ਚੱਲਦਾ, ਪਿਓ ਦਾ ਪੁੱਤਰ ਪੋਤਾ ਗਾਂ ਦੀ ਗਾਂ ਉਹ ਉਸੇ ਡਿਊਟੀ ਤੇ ਆ ਜਾਂਦੇ, ਉਹਨਾਂ ਨੂੰ ਵੀ ਰਾਜੇ ਰੱਖਦੇ ਨੇ। ਰਾਜਨੀਤੀ ਚ ਲਿਖਿਆ ਵੀ ਹੈ ਕਿ ਰਾਜੇ ਨੂੰ ਚਾਹੀਦਾ ਕਿ ਖਾਨਦਾਨੀ ਬੰਦੇ ਨੂੰ ਹੀ ਆਪਣਾ ਮੰਤਰੀ ਬਣਾ, ਕਿਉਂਕਿ ਉਹਨਾਂ ਨੂੰ ਤਜਰਬਾ ਹੁੰਦਾ। ਨਵੇਂ ਬੰਦੇ ਨੂੰ ਮੰਤਰੀ ਬਣਾ ਲਿਆ, ਉਹਨੂੰ ਪਤਾ ਨੀ ਹੁੰਦਾ ਕੰਮ ਕਿਵੇਂ ਕਰਨਾ। ਅੱਜ ਕੱਲ ਸਾਧ ਸੰਗਤ ਜੀ ਜਿਹੜਾ ਸਿਸਟਮ ਚੱਲ ਰਿਹਾ ਨਾ, ਭਾਵੇਂ ਲੋਕਤੰਤਰ ਜਾਂ ਡੈਮੋਕਰੇਸੀ ਕਹਿੰਦੇ ਆ, ਪਰ ਜਿਹੜਾ ਵੀ ਮੇਰੇ ਵਰਗਾ ਮੰਤਰੀ ਬਣਦਾ ਨਾ, ਆਪਣੀ 7 ਪੁਸਤਾਂ ਦੀ ਭੁੱਖ ਕੱਢਣ ਨੂੰ ਤੁਰ ਪੈਂਦਾ। ਜਿਹੜੇ ਖਾਨਦਾਨੀ ਹੁੰਦੇ ਸੀ ਉਹ ਰੱਜੇ ਪੁੱਜੇ ਹੁੰਦੇ ਸੀ, ਉਹ ਸੋਚਦੇ ਸੀ ਵੀ ਅਸੀਂ ਸਮਾਜ ਦੀ ਲੋਕਾਂ ਦੀ ਸੇਵਾ ਕਰਨੀ। ਠੀਕ ਹੈ, ਅਸੀਂ ਨਵੇਂ ਜ਼ਮਾਨੇ ਦਾ ਸਿਸਟਮ ਬਣਾਇਆ, ਬਣ ਗਿਆ, ਹੁਣ ਉਹਨੂੰ ਬਦਲ ਨਹੀਂ ਸਕਦੇ ਅਸੀਂ। ਪਰ ਪਹਿਲਾਂ ਜਿਹੜਾ ਸਿਸਟਮ ਸੀਗਾ ਉਹ ਇਹ ਸੀ ਵੀ ਰਾਜੇ ਦਾ ਪੁੱਤਰ ਰਾਜਾ, ਭਾਈ ਗੁਰਦਾਸ ਜੀ ਨੇ ਵੀ ਲਿਖਿਆ ਨਿਰਪਤ ਸੁੱਤ ਨਿਰਭ ਹੋਏ, ਰਾਜੇ ਦਾ ਪੁੱਤਰ ਹੀ ਰਾਜਾ ਹੁੰਦਾ ਸੀ। ਇਹ ਮੰਤਰੀ ਦਾ ਪੁੱਤਰ ਮੰਤਰੀ ਹੁੰਦਾ ਸੀ, ਸੈਨਾਪਤੀ ਦਾ ਪੁੱਤਰ ਸੈਨਾਪਤੀ ਹੁੰਦਾ ਸੀ। ਉਹਨਾਂ ਦੇ ਖੂਨ ਵਿੱਚ ਚੀਜ਼ਾਂ ਹੁੰਦੀਆਂ ਸੀਗੀਆਂ ਤੇ ਬਾਬੇ ਬੁੱਢੇ ਸਾਹਿਬ ਦੇ ਖੂਨ ਵਿੱਚ, ਭਾਈ ਰਾਮ ਕੌਰ ਦੇ ਖੂਨ ਵਿੱਚ ਗੁਰੂ ਘਰ ਦੀ ਸੇਵਾ ਲਿਖੀ ਹੋਈ ਸੀ। ਹਾਂਜੀ,
ਸਤਿਗੁਰ ਕਰਕੇ
ਜਿਵੇਂ ਰਾਜਿਆਂ ਮਹਾਰਾਜਿਆਂ ਦੇ ਖਾਨਦਾਨ ਚੱਲਦੇ ਨੇ, ਅੱਗੇ ਉਹਨਾਂ ਦੇ ਨਾਲ ਹੀ ਮੰਤਰੀਆਂ ਦੇ ਵੀ ਚੱਲਦੇ ਨੇ, ਏਦਾਂ ਗੁਰੂ ਨਾਨਕ ਦੇ ਘਰ ਦੇ ਮੰਤਰੀ ਬਾਬਾ ਬੁੱਢਾ ਸਾਹਿਬ ਜੀ ਵਜ਼ੀਰ ਹੋਏ ਨੇ ਸਭ ਤੋਂ ਵੱਡੇ। ਉਹਨਾਂ ਤੋਂ ਵੱਡਾ ਕੋਈ ਨਹੀਂ ਸੀ ਗੁਰੂ ਘਰ ਦੇ ਵਿੱਚ। ਹਾਂਜੀ,
ਹੱਥ ਸ਼ੋਭਾ ਸਿੱਖੀ ਕਹਦਾਏ,
ਬਾਬੇ ਬੁੱਢੇ ਸਾਹਿਬ ਦੇ ਪਰਿਵਾਰ ਨੇ ਸਿੱਖੀ ਨੂੰ ਬਹੁਤ ਸ਼ੋਭਾ ਦਿੱਤੀ, ਬਹੁਤ ਮਹਿਮਾ ਹੋਈ ਹੈ। ਹਾਂਜੀ,
ਸਤਿਗੁਰ ਕੇ ਕੋਸ਼ ਪਸਾਲੇ,
ਇਹ ਸ਼ੁਭ ਗੁਣਾਂ ਦੇ ਖਜ਼ਾਨੇ ਸੀ। ਬਾਬੇ ਬੁੱਢੇ ਸਾਹਿਬ ਜੀ ਦੀ ਕਮਾਈ ਧਨ ਸੀ। ਹਾਂਜੀ, ਜਿਹੜਾ ਇਹਨਾਂ ਦੇ ਰਾਹ ਤੇ ਚੱਲਿਆ ਬਾਬੇ ਬੁੱਢੇ ਸਾਹਿਬ ਜੀ ਦੇ, ਉਹਨਾਂ ਨੂੰ ਵੀ ਉਹ ਗੁਣ ਪੈਦਾ ਹੋਏ। ਜਿਹੜੇ ਉਹਨਾਂ ਦੇ ਪਰਿਵਾਰ ਦੇ ਸੇਵਾਦਾਰ ਸਨ ਉਹਨਾਂ ਵਿੱਚ ਵੀ ਉਹ ਗੁਣ ਆ ਗਏ, ਕਿਉਂਕਿ ਜਿਹੋ ਜਿਹੀ ਕਿਸੇ ਨੂੰ ਸੰਗਤ ਮਿਲਦੀ ਉਹੋ ਜਿਹੀ ਰੰਗਤ ਹੋ ਜਾਂਦੀ। ਹਾਂਜੀ,
ਸ੍ਰੀ ਸਤਿਗੁਰ ਦਸਵੇਂ ਪਾਤਸ਼ਾਹ
ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਮ ਪਾਤਸ਼ਾਹ ਮਹਾਰਾਜ ਬਲਕੀਧਰ ਪਿਤਾ ਜੀ, ਜਦੋਂ ਹਜ਼ੂਰ ਸਾਹਿਬ ਅਮ੍ਰਿਤਸਰ ਨਗਰ ਸੱਚਖੰਡ ਗਮਨ ਕੀਤਾ 1708 ਦੇ ਵਿੱਚ ਦਸਵੇਂ ਪਾਤਸ਼ਾਹ ਜੋਤੀ ਜੋਤ ਸਮਾਏ ਹਨ।
ਪੰਥ ਖਾਲਸਾ ਉਤਪਤ ਕਰਕੇ,
ਮਹਾਰਾਜ ਖਾਲਸਾ ਪੰਥ ਨੂੰ ਪੈਦਾ ਕਰਕੇ, ਖਾਲਸੇ ਪੰਥ ਦੀ ਉਤਪਤੀ ਕਰਕੇ, ਖਾਲਸੇ ਨੂੰ ਸਾਜ ਕੇ, ਖਾਲਸੇ ਨੂੰ ਆਪਣਾ ਰੂਪ ਰੰਗ ਢੰਗ ਦੱਸ ਕੇ, ਆਪਣੇ ਵਰਗਾ ਹੀ ਬਣਾ ਕੇ ਖਾਲਸੇ ਨੂੰ। ਹਾਂਜੀ,
ਰਾਜ ਤੇਜ ਕੋ ਛਤਰ ਧਰ ਕੇ,
ਖਾਲਸੇ ਦੇ ਮੱਥੇ ਤੇ ਰਾਜ ਦਾ ਤੇਜ ਦਾ ਛਤਰ ਧਾਰ ਦਿੱਤਾ। ਤਿੰਨ ਗਰੀਬ ਸਿੱਖਾਂ ਨੂੰ ਪੁੱਛਦੇ ਹੋ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ, ਇਹਨਾਂ ਗਰੀਬਾਂ ਨੂੰ ਮੈਂ ਬਾਦਸ਼ਾਹ ਬਣਾ ਦਿਆਂਗਾ, ਇਹ ਜੋ ਗੁਰੂ ਗੋਬਿੰਦ ਸਿੰਘ ਨੇ ਕਿਹਾ ਉਹ ਕਰਕੇ ਵਿਖਾ ਦਿੱਤਾ। ਗਰੀਬਾਂ ਨੂੰ ਘਾਹ ਖੁਰਚਣ ਵਾਲਿਆਂ ਨੂੰ ਸਰਦਾਰੀਆਂ ਦੇ ਤੀਆਂ, ਬਾਦਸ਼ਾਹੀਆਂ ਦੇ ਤੀਆਂ। ਹਾਂਜੀ, ਤੁਲਕਾਂ ਦਾ ਜਿਹੜਾ ਬੜਾ ਪੁਰਾਣਾ ਵੱਡਾ ਬੋਹੜ ਦਾ ਬੂਟਾ ਸੀਗਾ ਉਹ ਜੜੋਂ ਪੱਟ ਕੇ ਸੜ ਦਿੱਤਾ। ਆਖੋ ਸ੍ਰੀ ਵਾਹ, ਤੁਲਕਾਂ ਦੀ ਜੜ ਮਹਾਰਾਜ ਨੇ ਪੁੱਟੀ ਜਦੋਂ ਨੂਰੇ ਮਾਹੀ ਨੇ ਆ ਕੇ ਖਬਰ ਦਿੱਤੀ ਕਿ ਸਾਹਿਬ ਜਾਦੇ ਸਰਹੰਦ ਚ ਨੀਹਾਂ ਚ ਚਿਣ ਦਿੱਤੇ ਨੇ, ਮਾਤਾ ਜੀ ਸ਼ਹੀਦ ਹੋ ਗਏ ਨੇ, ਤੇ ਪਾਤਸ਼ਾਹ ਨੇ ਕਾਹੀ ਦਾ ਬੂਟਾ ਪੱਟ ਕੇ ਕਿਹਾ ਤੁਲਕਾਂ ਦੀ ਜੜ ਪੁੱਟ ਦਿੱਤੀ। ਉਹ ਕੇਵਲ ਕਾਈ ਦਾ ਬੂਟਾ ਪੁੱਟ ਕੇ ਗੱਲ ਹੀ ਨਹੀਂ ਕੀਤੀ, ਉਹ ਸੱਚੀ ਮੁੱਚੀ ਪੁੱਟ ਦਿੱਤੀ, ਉਹ ਜੜ ਪੁੱਟ ਕੇ ਸਾਰੇ ਸਮੁੰਦਰ ਚ ਸੁੱਟ ਦਿੱਤੀ। ਨਹੀਂ ਤੇ ਹਿੰਦੁਸਤਾਨ ਵਿੱਚ ਮੁਸਲਮਾਨਾਂ ਦਾ ਰਾਜ ਕਦੀ ਖਤਮ ਹੋ ਨਹੀਂ ਸੀ ਸਕਦਾ, ਕੋਈ ਨਹੀਂ ਸੀ ਕਰ ਸਕਦਾ। ਇਹ ਸਾਹਿਬ ਕਲਗੀਧਰ ਜੀ ਮਹਾਰਾਜ ਨੇ ਆਪਣੇ ਪੁੱਤਰਾਂ ਦਾ ਬਲੀਦਾਨ ਦੇ ਕੇ ਤੁਰਕਾਂ ਦੀਆਂ ਜੜਾਂ ਪੁੱਟ ਦਿੱਤੀਆਂ। ਹਿੰਦੂ ਧਰਮ ਇਸ ਦੁਨੀਆਂ ਤੇ ਰਹਿਣ ਜੋਗਾ ਕਰ ਦਿੱਤਾ, ਹਿੰਦੂ ਧਰਮ ਦੀ ਪਾਲਣਾ ਕੀਤੀ, ਨਹੀਂ ਤਾਂ ਹਿੰਦੂ ਧਰਮ ਸੰਸਾਰ ਵਿੱਚੋਂ ਅਲੋਪ ਹੋ ਜਾਣਾ ਸੀ।
ਭਾਈ ਰਾਮ ਕੌਰ ਤਬ ਰਹੇ,
ਭਾਈ ਰਾਮ ਕੌਰ ਬ੍ਰਹਮ ਗਿਆਨੀ ਜੀ ਰਹਿ ਗਏ, ਭਾਵ ਉਹਨਾਂ ਦਾ ਸਰੀਰ ਸ਼ਾਂਤ ਨਹੀਂ ਹੋਇਆ। ਉਹ ਨਾਲ ਗਏ ਹਜ਼ੂਰ ਸਾਹਿਬ ਵੱਲ, ਬੁਰਹਾਨਪੁਰ ਸ਼ਹਿਰ ਆਉਂਦਾ, ਖੰਡਵੇ ਸਟੇਸ਼ਨ ਦੇ ਅੱਗੇ ਬੁਰਹਾਨਪੁਰ ਆਉਂਦਾ, ਰੇਲਵੇ ਸਟੇਸ਼ਨ ਹੁੰਦਾ ਵੱਡੀ ਲਾਈਨ ਦੇ ਉੱਤੇ, ਉੱਥੇ ਗੁਰਦੁਆਰਾ ਦਸਵੀਂ ਪਾਤਸ਼ਾਹੀ ਨੇ, ਉੱਥੋਂ ਮਹਾਰਾਜ 5-7 ਮੀਲ ਹੋਰ ਅੱਗੇ ਗਏ, ਅਗਲਾ ਪੜਾਅ ਜਿੱਥੇ ਕੀਤਾ ਉਸ ਜਗ੍ਹਾ ਤੇ ਗੁਰਦੁਆਰਾ ਬਣਿਆ ਹੋਇਆ। ਉੱਥੇ ਭਾਈ ਰਾਮ ਕੌਰ ਸਾਹਿਬ ਜੀ ਨੂੰ ਹੁਕਮ ਹੋਇਆ ਤੁਸੀਂ ਪੰਜਾਬ ਨੂੰ ਵਾਪਸ ਚਲੇ ਜਾਓ। ਭਾਈ ਰਾਮ ਕੌਰ ਜੀ ਕਹਿੰਦੇ ਮਹਾਰਾਜ ਮੇਰਾ ਤਾਂ ਪਰਣ ਹੈ ਵੀ ਤੁਹਾਡੇ ਦਰਸ਼ਨ ਕੀਤੇ ਬਿਨਾਂ ਪ੍ਰਸ਼ਾਦਾ ਨਹੀਂ ਛਕਦਾ, ਤੇ ਮੈਂ ਤੁਹਾਡੇ ਤੋਂ ਬਿਨਾਂ ਵਾਪਸ ਕਿਵੇਂ ਜਾਵਾਂ। ਮਹਾਰਾਜ ਕਹਿੰਦੇ ਅਸੀਂ ਤੁਹਾਨੂੰ ਰੋਜ਼ ਸ਼ਿਕਾਰ ਖੇਡਦੇ ਦਰਸ਼ਨ ਦਿਆ ਕਰਾਂਗੇ, ਤੁਸੀਂ ਘੋੜੇ ਤੇ ਸਵਾਰ ਹੋ ਕੇ ਸ਼ਿਕਾਰ ਖੇਡਣ ਜਾਓਗੇ, ਜੰਗਲ ਚ ਸ਼ਿਕਾਰ ਖੇਡਦਿਆਂ ਦੇ ਸਾਡੇ ਰੋਜ਼ ਦਰਸ਼ਨ ਹੋਣਗੇ। ਭਾਈ ਰਾਮ ਕੌਰ ਜੀ ਸੱਤ ਬਚਨ ਕਹਿ ਕੇ ਵਾਪਸ ਪੰਜਾਬ ਨੂੰ ਆ ਗਏ ਸਨ। ਸਾਰੀ ਉਮਰ ਆਪ ਜੀ ਨੇ ਸ਼ਿਕਾਰ ਖੇਡਣ ਦੀ ਮਰਿਆਦਾ ਨਿਭਾਈ, ਤੇ ਜਦੋਂ ਵੀ ਸਤਿਗੁਰੂ ਜੀ ਇਸ ਦਰਸ਼ਨ ਨੂੰ ਸ਼ਿਕਾਰ ਖੇਡਦੇ ਰੋਜ਼ ਦਰਸ਼ਨ ਕਰਦੇ ਸੀ, ਫੇਰ ਹੀ ਪ੍ਰਸ਼ਾਦਾ ਛਕਦੇ ਸੀ। ਇਹੋ ਜਿਹੇ ਨੇਮੀ ਔਰ ਪ੍ਰੇਮੀ ਸਿੱਖ ਹੋਏ ਨੇ ਭਾਈ ਸਾਹਿਬ ਜੀ ਰਾਮ ਕੌਰ। ਹਾਂਜੀ,
ਰਾਮਦਾਸ ਕੇ ਗ੍ਰਾਮ ਜੋ ਲਗੇ।
ਆਪ ਜੀ ਨੂੰ ਹੁਕਮ ਹੋਇਆ ਤੁਸੀਂ ਰਾਮਦਾਸ ਪਿੰਡ ਚਲੇ ਜਾਓ, ਜਿਹੜਾ ਮਾਝੇ ਦੇਸ਼ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਨੇੜੇ ਹੈ। ਰਾਮਦਾਸ ਇਹਦਾ ਨਾਮ ਹੈ ਝੰਡੇ ਰਾਮਦਾਸ। ਗੁਰੂ ਰਾਮਦਾਸ ਜੀ ਮਹਾਰਾਜ ਇੱਥੇ ਆਏ ਸੀ, ਬਾਬਾ ਬੁੱਢਾ ਜੀ ਨੇ ਪੋਤਰਾ ਹੋਇਆ, ਉਹਨਾਂ ਨੇ ਆਖਿਆ ਮੇਰੇ ਪੜਪੋਤਰੇ ਦਾ ਨਾਮ ਰੱਖੋ, ਤੇ ਮਹਾਰਾਜ ਨੇ ਆਖਿਆ ਤੁਹਾਡੇ ਪੜਪੋਤਰੇ ਦਾ ਨਾਮ ਝੰਡਾ, ਤੇ ਕਹਿਣ ਲੱਗੇ ਜੀ ਇਹ ਪਿੰਡ ਦਾ ਨਾਮ ਤੁਹਾਡੇ ਪਿੰਡ ਨਾਂ ਤੇ ਰੱਖਣਾ ਰਾਮਦਾਸ। ਮਹਾਰਾਜ ਕਹਿੰਦੇ ਤੁਹਾਡੇ ਪੋਤਰੇ ਦੇ ਰੱਖ ਦਿੰਦੇ ਹਾਂ ਝੰਡੇ। ਮਹਾਰਾਜ ਕਹਿੰਦੇ ਨਹੀਂ, ਬਾਬਾ ਜੀ ਕਹਿੰਦੇ ਨਹੀਂ ਮਹਾਰਾਜ ਤੁਹਾਡੇ ਨਾਂ ਤੇ ਰੱਖਣਾ। ਤੇ ਬਾਬਾ ਬੁੱਢਾ ਜੀ ਦਾ ਬਚਨ ਵੀ ਨੀ ਮੋੜਿਆ ਤੇ ਸਤਿਗੁਰਾਂ ਦਾ ਬਚਨ ਵੀ ਨੀ ਮੋੜਿਆ ਤੇ ਪਿੰਡ ਝੰਡੇ ਰਾਮਦਾਸ ਕੇ ਲਿਖਿਆ ਗਿਆ। ਸੋ ਕਾਗਜ਼ਾਂ ਵਿੱਚ ਤਾਂ ਝੰਡੇ ਰਾਮਦਾਸ ਕੇ ਹੈ, ਪਰ ਓਦਾਂ ਆਪਾਂ ਪੰਜਾਬੀ ਸਿੱਧਾ ਜਿਹਾ ਰਾਮਦਾਸ ਕਹਿ ਦਿੰਦੇ। ਸੋ ਰਾਮਦਾਸ ਪਿੰਡ ਦੇ ਵਿੱਚ ਬਾਬਾ ਬੁੱਢਾ ਰਾਮ ਕੋਇਲ ਜੀ ਵਾਪਸ ਆ ਕੇ ਰਹੇ ਹਨ। ਉੱਥੇ ਰਹਿ ਕਰਕੇ ਸਮਾਂ ਗੁਜ਼ਾਰਦੇ ਹਨ ਸਤਿਗੁਰੂ ਜੀ ਦੇ ਪਿਆਰੇ ਭਾਈ ਰਾਮ ਕੋਇਲ ਸਾਹਿਬ ਜੀ। ਜਦੋਂ ਹਜ਼ੂਰ ਸਾਹਿਬ ਦਸਵੇਂ ਪਾਤਸ਼ਾਹ ਜੋਤੀ ਜੋਤ ਸਮਾ ਗਏ, ਉੱਥੇ ਬਾਲਾ ਵਿਰਾਗ ਛਾ ਗਿਆ। ਕੁਝ ਸਿੰਘ ਪਟਨੇ ਸਾਹਿਬ ਚਲੇ ਗਏ, ਕੁਝ ਸਿੰਘ ਮਾਤਾ ਜੀ ਕੋਲ ਦਿੱਲੀ ਚਲੇ ਗਏ, ਤੇ ਕੁਝ ਸਿੰਘ ਜਿਹੜੇ ਭਾਈ ਸਾਹਿਬ ਸਿੰਘ ਵਗੈਰਾ ਉਹ ਬੜੇ ਵਿਰਾਗੀ ਹੋਏ। ਦਸਵੇਂ ਪਾਤਸ਼ਾਹ ਦੀ ਵਿਰਾਗ ਵਿੱਚ ਰਾਮਦਾਸ ਪਿੰਡ ਭਾਈ ਰਾਮ ਕੋਇਲ ਜੀ ਕੋਲ ਆ ਗਏ। ਉਹਨਾਂ ਵਿੱਚ ਬੁੱਧੀਮਾਨ ਲਿਖਾਰੀ ਭਾਈ ਸਾਹਿਬ ਸਿੰਘ ਜੀ ਵੀ ਸਨ।
ਸਤਿਗੁਰ ਪਦ ਕੋ ਧਿਆਨ,
ਇਹ ਸਾਰੇ ਸਿੰਘ ਦਸਵੇਂ ਪਾਤਸ਼ਾਹ ਦੇ ਨਿਕਟਵਰਤੀ ਸਿੰਘ ਸਨ, ਹਜ਼ੂਰੀਏ ਸਿੰਘ ਸਨ ਸਤਿਗੁਰਾਂ ਦੇ। ਇਹ ਸਾਰੇ ਹਜ਼ੂਰੀ ਸਿੰਘ ਜਿਹਨਾਂ ਚੋਂ ਕੁਝ ਸਿੰਘ ਦਾ ਹਜ਼ੂਰ ਸਾਹਿਬ ਵੀ ਰਹੇ ਹਨ, ਬਾਬਾ ਸੰਤੋਖ ਸਿੰਘ ਜੀ, ਭਾਈ ਸਾਹਿਬ ਭਾਈ ਕਜਗਾਹ ਸਿੰਘ ਜੀ, ਬਾਬਾ ਨਿਹੰਗ ਸਿੰਘ ਜੀ, ਬਾਬਾ ਖੁਸ਼ਹਾਲ ਸਿੰਘ ਜੀ, ਬਾਬਾ ਅਕਲ ਕਲਾ ਸਿੰਘ ਜੀ ਜਿਹਨਾਂ ਦਾ ਨਾਂ ਜਸਵੰਤ ਸਿੰਘ ਹੁੰਦਾ ਇਤਿਹਾਸ ਵਿੱਚ, ਉਹ ਸਾਰੇ ਹਜ਼ੂਰ ਸਾਹਿਬ ਰਹੇ। ਬਾਕੀ ਕੁਝ ਪਟਨੇ ਸਾਹਿਬ ਚਲੇ ਗਏ, ਕੁਝ ਮਾਤਾ ਜੀ ਕੋਲ ਦਿੱਲੀ ਆ ਗਏ, ਤੇ ਇਹ ਸਾਹਿਬ ਸਿੰਘ ਲਿਖਾਰੀ ਤੇ ਕੁਝ ਸਿੰਘ ਪਿੰਡ ਰਾਮਦਾਸ ਆਏ ਹਨ।
ਕਥਾ ਗੁਰਨ ਕੀ ਸੁਣ ਬੇਚਾਹਤ,
ਇਹ ਗੁਰੂ ਮਹਾਰਾਜ ਦੀ ਕਥਾ ਸੁਣਨਾ ਚਾਹੁੰਦੇ ਭਾਈ ਰਾਮ ਕੋਇਲ ਜੀ ਕੋਲ ਆ ਕੇ ਬੇਨਤੀ ਕੀਤੀ ਕਿ ਭਾਈ ਸਾਹਿਬ ਜੀ ਤੁਹਾਨੂੰ ਤਾਂ ਮਹਾਰਾਜ ਰੋਜ਼ ਸ਼ਿਕਾਰ ਖੇਡਣ ਗਿਆ ਦਰਸ਼ਨ ਦਿੰਦੇ ਨੇ, ਸਾਨੂੰ ਵੀ ਮਹਾਰਾਜ ਦੇ ਦਰਸ਼ਨ ਉੱਥੇ ਕਰਾ ਦਿਆ ਕਰੋ। ਭਾਈ ਸਾਹਿਬ ਕਹਿਣ ਲੱਗੇ ਖਾਲਸਾ ਜੀ ਆਪਣੀ ਆਪਣੀ ਅਵਸਥਾ ਹੁੰਦੀ ਹੈ, ਸਾਨੂੰ ਸ਼ਿਕਾਰ ਖੇਡਦਿਆਂ ਦੇ ਦਰਸ਼ਨ ਹੁੰਦੇ ਨੇ, ਤੁਹਾਨੂੰ ਏਦਾਂ ਸ਼ਾਇਦ ਨਾ ਹੋਣ, ਤੁਸੀਂ ਕਥਾ ਸੁਣ ਕੇ ਦਰਸ਼ਨ ਕਰ ਸਕਦੇ, ਕਥਾ ਸੁਣ ਲਓ। ਭਾਈ ਸਾਹਿਬ ਸਿੰਘ ਜੀ ਸੁਣਨ ਲੱਗ ਪਏ ਤੇ ਭਾਈ ਰਾਮ ਕੋਇਲ ਜੀ ਸੁਣਾਉਣ ਲੱਗ ਪਏ। ਸਾਹਿਬ ਸਿੰਘ ਲਿਖਾਰੀ ਸੀ, ਜਿੰਨੀ ਕਥਾ ਸੁਣਦੇ ਸੀ ਨਾਲ ਨਾਲ ਦਿਖੀ ਜਾਂਦੇ ਸੀ। ਜਿਹੜੀਆਂ 500 ਸਾਖੀਆਂ ਬਣੀਆਂ ਸਨ ਉਹਨਾਂ ਚੋਂ 100 ਸਾਖੀ ਤਾਂ ਮਿਲਦੀ ਹੈ, ਬਾਕੀ 400 ਕਿਤੇ ਗੁਪਤ ਹੋ ਗਈਆਂ ਜਿੰਨਾ ਚਿਰਾਂ ਵਿੱਚ। ਸੋ ਉਹ ਪੋਥੀਆਂ ਸਾਹਿਬ ਸਿੰਘ ਲਿਖਾਰੀ ਨੇ ਲਿਖੀਆਂ, ਭਾਈ ਰਾਮ ਕੋਇਲ ਜੀ ਜੋ ਬੋਲਦੇ ਸਨ ਉਹ ਲਿਖਿਆ ਕਰਦਾ ਸੀ। ਹਾਂਜੀ, ਮਹਾਰਾਜ ਸਾਹਿਬ ਜੀ ਦੇ ਦਸਾਂ ਪਾਤਸ਼ਾਹੀਆਂ ਦੇ ਇਤਿਹਾਸ ਦੇ ਬਚਨ ਸੁਣ ਸੁਣ ਕੇ ਮਨ ਚ ਪ੍ਰੇਮ ਜਾਗਣਾ, ਸ਼ਰਧਾ ਜਾਗਣੀ, ਸਿੰਘਾਂ ਨੇ ਬੈਰਾਗ ਦੀ ਮੂਰਤੀ ਬਣ ਜਾਣਾ। ਜਦੋਂ ਭਾਈ ਰਾਮ ਕੋਇਲ ਜੀ ਬੈਰਾਗ ਵਿੱਚ ਕਥਾ ਕਰਿਆ ਕਰਦੇ ਸਨ, ਭਾਈ ਰਾਮ ਕੋਇਲ ਜੀ ਦਾ ਨਾਮ ਗੁਰਬਖਸ਼ ਸਿੰਘ ਰੱਖਿਆ ਸੀ ਦਮਦਮੇ ਸਾਹਿਬ ਉਹਨਾਂ ਨੂੰ ਅੰਮ੍ਰਿਤ ਛਕਾ ਕੇ। ਸੋ ਭਾਈ ਗੁਰਬਖਸ਼ ਸਿੰਘ ਜੀ ਰਾਮ ਕੋਇਲ ਜੀ ਇੱਕੋ ਹੀ ਸਰੀਰ ਨੂੰ ਕਹਿੰਦੇ। ਸਾਰੇ ਸਿੰਘਾਂ ਨੇ ਭਾਈ ਰਾਮ ਕੋਇਲ ਸਾਹਿਬ ਜੀ ਬਾਬਾ ਗੁਰਬਖਸ਼ ਸਿੰਘ ਜੀ ਕੋਲ ਬੇਨਤੀ ਕੀਤੀ ਹੈ। ਭਾਈ ਸਾਹਿਬ ਜੀ ਆਪ ਜੀ ਤਾਂ ਸਤਿਗੁਰੂ ਦਾ ਸਾਰਾ ਇਤਿਹਾਸ ਜਾਣਦੇ ਹੋ, ਕਿਉਂਕਿ ਅੰਦਰ ਪ੍ਰਕਾਸ਼ ਹੈ ਆਪ ਜੀ ਦੇ, ਸਾਨੂੰ ਸਤਿਗੁਰਾਂ ਦੇ ਸਾਰੇ ਪ੍ਰਸੰਗ ਸੁਣਾਓ, ਕਿਰਪਾ ਕਰਕੇ ਸਾਰੇ ਬਚਨ ਸੁਣਾਓ ਗੁਰੂ ਸਾਹਿਬ ਜੀ ਦੇ।
ਸਭ ਸਿੱਖ ਸੰਗਤ ਸੁਣ ਬੇਚਾਹਤ,
ਸਾਰੀਆਂ ਸਿੱਖ ਸੰਗਤਾਂ ਤੁਹਾਡੀ ਰਸਨਾ ਤੋਂ ਉਹ ਬਚਨ ਸੁਣਨਾ ਚਾਹੁੰਦੀਆਂ ਨੇ।
ਸਤਿਗੁਰ ਗੁਣ ਕੋ ਮਹਾ ਉਮਾਹਤ,
ਸਤਿਗੁਰਾਂ ਦੇ ਗੁਣ ਸੁਣਨ ਨੂੰ ਸਾਡਾ ਮਨ ਉਮਗਦਾ ਹੈ।
ਚੰਦਰ ਬਦਨ ਤੇ ਸਦਾ ਸਮਾਨਾ,
ਆਪ ਜੀ ਆਪਣੇ ਚੰਦਰਮਾ ਵਰਗੇ ਮੁਖੜੇ ਤੋਂ ਅੰਮ੍ਰਿਤ ਵਰਗੀ ਕਥਾ ਸੁਣਾਓ।
ਪ੍ਰਗਟ ਕਰੋ ਪੀਵਿਆਂ ਪੁਟਕਾਨਾ,
ਆਪ ਇਹ ਕਥਾ ਅੰਮ੍ਰਿਤ ਵਰਗੀ ਨੂੰ ਪ੍ਰਗਟ ਕਰੋ, ਅਸੀਂ ਕੰਨਾਂ ਦੇ ਡੂਨੇ ਬਣਾ ਕੇ ਪੀਵਾਂਗੇ।
ਕਮਲ ਬਦਨ ਮਕਰੰਦ ਬਚਨ ਹੈ।
ਆਪ ਜੀ ਦਾ ਕਮਲ ਵਰਗਾ ਸੁੰਦਰ ਮੁਕੜਾ ਤੇ ਮਕਰੰਦ ਵਰਗੇ ਬਚਨ ਹਨ।
ਮਦਪ ਸਿੰਘ ਅਭਿਲਾਖ ਮਨ ਹੈ।
ਆਪ ਗੁਰੂ ਖਾਲਸੇ ਦਾ ਭੋਰੇ ਵਰਗਾ ਮਨ ਅਭਿਲਾਸ਼ਾ ਕਰ ਰਿਹਾ ਹੈ।
ਭਾਈ ਰਾਮ ਕੋਇਰ ਸੁਨ ਸ਼੍ਰੋਣ।
ਖਾਲਸੇ ਦੀ ਇਹ ਬੇਨਤੀ ਭਾਈ ਸਾਹਿਬ ਸਿੰਘ ਤੇ ਹਜੂਰੀ ਸਿੰਘਾਂ ਦੀ ਬੇਨਤੀ ਸੁਣ ਕੇ
ਕਹਿਓ ਚਹਿਤ ਗੁਣ ਗੁਣ ਸੁਖ ਪਾਉਣ।
ਭਾਈ ਰਾਮ ਕੋਇਰ ਜੀ ਗੁਰੂ ਸਾਹਿਬ ਦੀ ਕਥਾ ਸੁਣਾਉਣੀ ਚਾਹੁੰਦੇ।
ਇਹ ਪ੍ਰਸੰਗ ਸੁਣ ਸ਼੍ਰੋਤਾ ਸਾਰੇ।
ਸੋ ਸਾਧ ਸੰਗਤ ਜੀ, ਇਹ ਬਚਨ ਜਦੋਂ ਭਾਈ ਸੰਤੋਖ ਸਿੰਘ ਜੀ ਨੇ ਕੈਥਲ ਦੇ ਵਿੱਚ ਗੁਰਦੁਆਰਾ ਨੌਵੀਂ ਪਾਤਸ਼ਾਹੀ ਦਾ ਹੈ, ਜਿਹੜੀ ਕੋਠੀ ਭਾਈ ਸਾਹਿਬ ਦੀ ਹੈ, ਭਾਈ ਸੰਤੋਖ ਸਿੰਘ ਜੀ ਦੀ, ਮਹਾਰਾਜਾ ਉਦਾ ਸਿੰਘ ਜੀ ਨੇ ਦਿੱਤੀ ਹੋਈ, ਉਹ ਕੋਠੀ ਤੋਂ ਕੋਈ ਇੱਕ ਕਿੱਲਾ ਅੱਧਾ ਕਿੱਲਾ ਅੱਗੇ ਜਾਈਏ ਤੇ ਗੁਰਦੁਆਰਾ ਹੈ ਨੌਵੀਂ ਪਾਤਸ਼ਾਹੀ। ਉਸ ਜਗ੍ਹਾ ਤੇ ਭਾਈ ਸਾਹਿਬ ਰੋਜ਼ ਕਥਾ ਕਰਿਆ ਕਰਦੇ ਸੀ ਨੌਵੇਂ ਪਾਤਸ਼ਾਹ ਦੇ ਸਥਾਨ ਤੇ, ਤੇ ਆਪਣੇ ਘਰ ਤੋਂ ਆ ਕੇ ਉੱਥੇ ਕਥਾ ਕਰਨੀ, ਜਿਹੜਾ ਪ੍ਰਸੰਗ ਲਿਖਣਾ ਰੋਜ਼ ਸੁਣਾਉਣਾ। ਜਦੋਂ ਕਵੀ ਜੀ ਨੇ ਇਹ ਗੱਲ ਸਿੰਘਾਂ ਨੂੰ ਦੱਸੀ, ਕਵੀ ਸੰਤੋਖ ਸਿੰਘ ਜੀ ਦੇ ਜਿਹੜੇ ਸੋਤੇ ਸਨ ਮਹਾਰਾਜਾ ਉਦੇ ਸਿੰਘ ਜੀ ਵੀ ਕਥਾ ਸੁਣਿਆ ਕਰਦੇ ਸਨ, ਸਾਰੇ ਸਿੰਘਾਂ ਨੇ ਬੇਨਤੀ ਕੀਤੀ ਕਵੀ ਜੀ ਨੂੰ,
ਸੰਤੋਖ ਸਿੰਘ ਲਿਖਤ ਪੁਚਾਰੇ।
ਸਾਰਿਆਂ ਨੇ ਭਾਈ ਸੰਤੋਖ ਸਿੰਘ ਜੀ ਨੂੰ ਬੇਨਤੀ ਕੀਤੀ ਹੈ,
ਰਾਮ ਕੋਇਰ ਕੀ ਪੂਰਬ ਕਥਾ।
ਇਹ ਭਾਈ ਸਾਹਿਬ ਜੀ, ਸਾਨੂੰ ਭਾਈ ਰਾਮ ਕੋਇਰ ਜੀ ਦੀ ਕੁਝ ਹੋਰ ਕਥਾ ਪਹਿਲਾਂ ਸੁਣਾ ਦਿਓ, ਕਿਉਂਕਿ ਜਿਹਨਾਂ ਮਹਾਂਪੁਰਸ਼ਾਂ ਨੇ ਸਾਰੀ ਕਥਾ ਸੁਣਾਈ ਹੈ ਉਹਨਾਂ ਦਾ ਵੀ ਤਾਂ ਸਾਨੂੰ ਪਤਾ ਹੋਵੇ ਵੀ ਉਹ ਕਿੱਡੇ ਕਰਨੀ ਵਾਲੇ ਮਹਾਂਪੁਰਸ਼ ਹੋਏ ਹਨ। ਸੋ ਉਹ ਪ੍ਰਸੰਗ ਜੋ ਭਾਈ ਰਾਮ ਕੋਇਰ ਜੀ ਦੇ ਬਾਬਤ ਆਪ ਜੀ ਨੂੰ ਪਤਾ ਹਨ, ਕਿਰਪਾ ਕਰਕੇ ਸਾਨੂੰ ਸੁਣਾਓ। ਕਿਸ ਤਰ੍ਹਾਂ ਕਿਸ ਤਰ੍ਹਾਂ ਭਾਈ ਸਾਹਿਬ ਗੁਰੂ ਦਸਵੇਂ ਪਾਤਸ਼ਾਹ ਦੇ ਕੋਲ ਰਹਿ ਕੇ ਸੇਵਾ ਕਰਦੇ ਰਹੇ ਹਨ,
ਤੇ ਗੁਰਬਖਸ਼ ਸਿੰਘ ਕਿਸ ਪਾਏ।
ਔਰ ਉਹਨਾਂ ਨੂੰ ਗੁਰਬਖਸ਼ ਸਿੰਘ ਕਿਉਂ ਕਿਹਾ ਜਾਂਦਾ, ਰਾਮ ਕੋਇਰ ਕਿਉਂ ਕਿਹਾ ਜਾਂਦਾ, ਇਹ ਦੋਵੇਂ ਨਾਮ ਦਾ ਭੇਦ ਵੀ ਦੱਸੋ। ਸੋ ਉਹਨਾਂ ਦਾ ਸਾਰਾ ਚਰਿੱਤਰ, ਉਹਨਾਂ ਦਾ ਜੀਵਨ ਪਹਿਲਾਂ ਦੱਸੋ, ਫਿਰ ਗੁਰੂਆਂ ਦੀ ਕਥਾ ਸ਼ੁਰੂ ਕਰਿਆ ਦੇ।
ਇਤਿਹਾਸ
ਵੱਡਾ ਜੋ ਨੌ ਗੁਰੂਆਂ ਦਾ ਇਤਿਹਾਸ ਰਹਿੰਦਾ ਹੈ ਉਹ ਆਪ ਜੀ ਸੁਣਾਓਗੇ। ਕਵੀਰਾਜ ਭਾਈ ਸੰਤੋਖ ਸਿੰਘ ਜੀ ਸਿੰਘਾਂ ਤੋਂ ਇਹ ਬੇਨਤੀ ਸੁਣ ਕੇ
ਰਾਮ ਕੋਇਰ ਦੀ ਕਥਾ ਦਿਖਾ,
ਭਾਈ ਰਾਮ ਕੋਇਰ ਜੀ ਦੀ ਕਥਾ ਦੱਸਦੇ ਹਨ।
ਕੁਛ ਚਰਿੱਤਰ ਕਹਾਂ ਤੈਨੂੰ ਕੇਰਾ,
ਕਹਿਣ ਲੱਗੇ ਖਾਲਸਾ ਜੀ ਕੁਝ ਕੁ ਚਰਿੱਤਰ ਮਹਾਂਪੁਰਸ਼ਾਂ ਦਾ ਤੁਹਾਨੂੰ ਦੱਸਾਂਗਾ। ਸੁਣਨ ਨਾਲ ਮਨ ਨੂੰ ਸ਼ਾਂਤੀ ਮਿਲੇਗੀ,
ਮਨ ਵਾਂਛਿਤ ਫਲ ਪ੍ਰਾਪਤ ਹੋਵੇ,
ਔਰ ਜੋ ਮਨ ਦੀ ਸ਼ਰਧਾ ਹੋਵੇਗੀ ਪੂਰੀ ਹੋਵੇਗੀ,
ਸੰਚਿਤ ਪਾਪ ਸਭਨ ਕੋਟ ਹੋਵੇ,
ਔਰ ਜੁੜੇ ਹੋਏ ਪਾਪ ਕੱਟੇ ਜਾਣਗੇ,
ਵਿਮਲ ਮਤੀ ਹੋਏ ਰਹੇ ਸੁਖ ਧਾਮ,
ਮਤ ਨਿਰਮਲ ਹੋ ਜਾਵੇਗੀ, ਆਨੰਦ ਦੀ ਪ੍ਰਾਪਤੀ ਹੋਵੇਗੀ,
ਲਿਵ ਲਾ ਕੇ ਸਿਮਰਨ ਸਤਨਾਮ,
ਔਰ ਵਾਹਿਗੁਰੂ ਦੇ ਸਿਮਰਨ ਵਿੱਚ ਤੁਹਾਡੀ ਲਿਵ ਲੱਗ ਜਾਏਗੀ।
ਸਮਾਨ ਹੋਰ
ਕਹਿੰਦੇ ਜਿਨ੍ਹਾਂ ਦੇ ਹੱਥ ਦੇ ਵਿੱਚ ਧਰੇ ਔਲੇ ਦੀ ਤਰ੍ਹਾਂ ਬ੍ਰਹਮ ਗਿਆਨ ਪ੍ਰਗਟ ਸੀ, ਉਸ ਮਹਾਂਪੁਰਸ਼ ਦੀ ਕਥਾ ਹੁਣ ਤੁਹਾਨੂੰ ਦੱਸਾਂਗੇ। ਸੋ ਸਾਧ ਸੰਗਤ ਜੀ, ਆਪਾਂ ਵੱਡੇ ਭਾਗਾਂ ਵਾਲੇ ਹਾਂ ਜਿੱਥੇ ਗੁਰੂ ਸਾਹਿਬ ਦਾ ਇਤਿਹਾਸ ਗੁਰ ਪ੍ਰਤਾਪ ਸੂਰ ਦੇ ਵਿੱਚੋਂ ਸੁਣ ਰਹੇ ਹਾਂ, ਉੱਥੇ ਪਰਮ ਸਤਿਕਾਰਯੋਗ ਪੰਥ ਦੇ ਮਹਾਨ ਤੁਹਾਡੀ ਗੁਰੂ ਤੇ ਕੀਰਤਨੀਏ ਸਤਿਕਾਰਯੋਗ ਗਿਆਨੀ ਦਇਆ ਸਿੰਘ ਜੀ ਦਿਲਬਰ, ਜੋ ਪੰਥ ਦੇ ਝਾੜੀਆਂ ਦੇ ਬੇਤਾਜ ਬਾਦਸ਼ਾਹ ਹੋਏ ਨੇ, ਉਹਨਾਂ ਦੇ ਸਪੁੱਤਰ ਸਤਿਕਾਰ ਜੋ ਗਿਆਨੀ ਕੁਲਜੀਤ ਸਿੰਘ ਜੀ ਦਿਲਬਰ ਜੀ ਦੇ ਜਥੇ ਕੋਲੋਂ ਗੁਰੂ ਮਹਾਰਾਜ ਦਾ ਜਸ ਗੁਰੂ ਸਾਹਿਬ ਦਾ ਇਤਿਹਾਸ ਸੁਣ ਰਹੇ ਹਾਂ। ਆਓ, ਉਹਨਾਂ ਦਾ ਸਮਾਂ ਹੈ, ਜੀਵਨ ਸਫਲਾ ਬਣਾਈਏ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ, ਨਾਥ ਨਾਥ ਸਕੇ ਬੀਨੰਦ, ਹੇ ਸਵਰਾਥੇ ਗਮ ਪੂਰਨ ਹੋਏ, ਮਹਾਂਪਿਆਨ ਨਾਨਕ ਆਏ ਪ੍ਰਭ ਸਰਨਾਨਕੀ ਕਿਰਪਾ, ਏਕ ਅੱਖਰ ਮਨ ਮਨ ਵਸਤਰ ਨਾਨਕ, ਵਾਹਿਗੁਰੂ ਨਾਮ ਜਹਾਜਿਆ, ਜੋ ਸ਼ਰਧਾ ਕਰ ਸੇਵਦੇ ਗੁਰੂ ਪ੍ਰਭ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।